ਸ੍ਰੀ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਭਜਨ ਕੀਤਾ, ਕਹਿੰਦੇ ਭਾਈ ਧੰਨਾ ਸਿਆਂ, ਆਹ ਜਿਹੜਾ ਕਵੀ ਹੈ ਨਾ ਚੰਦਨ ਕਵੀ, ਇਹ ਬੜਾ ਭਾਈ ਵਿਦਵਾਨ ਹੈ, ਬੜਾ ਸਿਆਣਾ ਹੈ। ਪਹਿਲਾਂ ਤਾਂ ਸਾਰਿਆਂ ਨੂੰ ਐਂ ਕਰਦੇ ਨੇ, ਮਹਾਂਪੁਰਸ਼ ਵੀ ਮਹਾਰਾਜ ਜੀ ਸਿਆਣਿਆਂ ਨੂੰ ਆਉਂਦਿਆਂ ਨੂੰ ਬੜਾ ਚੁੱਕਣਗੇ, ਵੀ ਇਹ ਤਾਂ ਬੜਾ ਸਿਆਣਾ, ਬੜਾ ਬੁੱਧੀ ਵਾਲਾ, ਵੀ ਇਹ ਬਹੁਤ ਸੋਹਣੀ ਕਵਿਤਾ ਲਿਖਦਾ ਬਈ।
ਰੱਜ ਕਰ ਆਨੇ ਏਕ ਸਵਈਆ, ਅਰਥ ਵਿਚਾਰ ਉਹਦੇ ਸੁਨਈਆ।
ਕਹਿੰਦੇ ਇੱਕ ਸਵਈਆ ਲਿਖ ਕੇ ਲਿਆਇਆ, ਸਵਈਆ ਛੰਦ, ਇਹ ਤੁਸੀਂ ਨਾ ਇਉਂ ਕਰੋ, ਇਹ ਸਵਈਏ ਦੇ ਕਹਿੰਦੇ ਕੋਈ ਅਰਥ ਨਹੀਂ ਕਰ ਸਕਦਾ, ਭਾਈ ਤੂੰ ਇਉਂ ਕਰ, ਇਹਨੂੰ ਅਰਥ ਸੁਣਾ ਦੇ, ਨਾਲੇ ਸਾਰੀ ਸੰਗਤ ਨੂੰ ਸੁਣਾ ਦੇ।
ਸੁਣ ਤੰਨਾ ਸਿੰਘ ਅਰਥ ਬਖਾਨਾ, ਤੀਆ ਖੋਲਸ ਬਰਖਨ ਬੈਵਾਨਾ।
ਹੁਣ ਭਾਈ ਧੰਨਾ ਸਿੰਘ ਨੇ ਆਪਣੇ ਮੁੱਖ ਵਿਚੋਂ ਇਹ ਅਰਥ ਜਿਹੜੇ ਨੇ ਕੀਤੇ ਨੇ, ਤੋ ਨਵਜਾਤ ਤੀਏ, ਨਵਜਾਤ ਨਾ ਨਵਸਾਤ ਤੀਏ, ਨੌ ਤੇ ਸੱਤ ਸੋਲਾਂ, ਖੋੜਸ ਜਿਹੜੇ ਨਾ ਖੋੜਸ ਵੀ ਸੋਲਾਂ ਨੂੰ ਹੀ ਕਹਿੰਦੇ ਨੇ, ਇਸ ਕਰਕੇ ਉਹਨੇ ਇਸ ਤਰ੍ਹਾਂ ਅਰਥ ਕੀਤਾ, ਤੀਏ ਖੋੜਸ ਬਰਖਨ ਬੈਵਾਨਾ, ਸੋਲਾਂ ਵਰਸ ਦੀ ਜਿਹੜੀ ਤ੍ਰਿਆ ਸੀ ਇਸਤਰੀ ਸੀ।
ਤਨ ਖੋੜ ਸਿੰਘ ਹਰ ਸੁਹਾਇਓ,
ਜਿਹੜਾ ਲਿਖਿਆ ਸੀ ਕਿ ਨਵਸਾਤ ਕੀਏ, ਨਵਸਾਤ ਕਹਿੰਦੇ ਸੋਲਾਂ ਨੂੰ, ਕਹਿੰਦੇ ਸੋਲਾਂ ਵਰਸ ਦੇ ਇਸਤਰੀ ਨੇ ਸੋਲਾਂ ਸ਼ਿੰਗਾਰ ਆਪਣੇ ਸਰੀਰ ਦੇ ਉੱਤੇ ਕੀਤੇ ਹੋਏ।
ਸਮਾਸਨ ਮੈਂ ਪਿਆ ਆਇਓ,
ਉਹਦਾ ਜਿਹੜਾ ਸੀ ਨਾ ਪਤੇ, ਕਹਿੰਦੇ ਉਹ ਸੋਲਾਂ ਸਾਲਾਂ ਬਾਅਦ ਵਾਪਸ ਆਇਆ।
ਖੋੜਸ ਘਰ ਕੋ ਚੋਪੜ ਰਚਿਓ,
ਉਹ ਆਪਣੇ ਨਾਲ ਸੋਲਾਂ ਜਿਹੜੇ ਹੁੰਦੇ ਨੇ ਚੌਂਪੜ, ਇਹ ਲੈ ਕਰਕੇ ਖੇਡ ਹੁੰਦੀ ਜਿਹੜੀ ਚੌਂਪੜ ਦੀ, ਇਹ ਲੈ ਕਰਕੇ ਆਇਆ। ਚੌਂਪੜ ਦੀ ਬਾਜੀ ਜਿਹੜੀ ਹੈ, ਜਿਨ੍ਹਾਂ ਨੇ ਖੇਡੀ ਹੈ ਉਹਨਾਂ ਨੂੰ ਇਹਦਾ ਗਿਆਨ ਹੈ ਕਿ ਇਸ ਤਰੀਕੇ ਨਾਲ ਸੋਲੀਆ ਦਾਵ ਪਾਉਣ ਵਾਲੀ ਹੁੰਦੀ ਹੈ।
ਖੋੜਸ ਦਾਵ ਲਾਏ ਸੁੱਖ ਮਚਿਓ,
ਸੋਲਾਂ ਦਾਵ ਲਾਏ ਤਾਂ ਬਹੁਤ ਭਾਰੀ ਸੁੱਖ ਪਾਇਆ।
ਸੋਈ ਖੋੜਸ ਪਿਆਰੋ ਲਿਆਇਓ,
ਉਹ ਖੋੜਸ ਜਿਹੜਾ ਸੀ ਨਾ ਉਹ ਪਿਆਰੇ ਦੇ ਪਤੀ ਨੇ ਲਿਆਇਓ, ਤੋਂ ਭਾਵ ਜਿੱਤ ਲਿਆ ਦਾਓ।
ਖੋੜਸ ਕੀ ਬਾਜੀ ਜੈ ਪਾਇਓ,
ਉਹ ਜਦੋਂ ਸੋਲਾਂ ਦੀ ਬਾਜੀ ਇਹਦੇ ਪਤੀ ਨੇ, ਲੜਕੀ ਦੇ ਪਤੀ ਨੇ ਜਿੱਤ ਲਈ।
ਖੋੜਸ ਕਲਾ ਚੰਦ ਮੁਖ ਜੋਏ, ਹਾਰ ਪਾਏ ਤ੍ਰਿਆ ਛਾਦਿਤ ਸੋਏ।
ਜਦੋਂ ਇਹ ਚੌਂਪੜ ਖੇਲਣ ਬੈਠੇ, ਸੋਲਾਂ ਦਾ ਦਾਓ ਪਾਇਆ, ਤਾਂ ਉਸ ਵਕਤ ਇਹ ਹਾਰ ਗਈ, ਤਾਂ ਸ਼ਰਮਾਉਂਦੀ ਹੋਈ ਨੇ ਆਪਣਾ ਖੋੜਸ ਹੁੰਦਾ ਸੋਲਾਂ, ਸੋਲਾਂ ਕਲਾਂ ਦਾ ਹੁੰਦਾ ਚੰਦਰਮਾ, ਕਹਿੰਦੇ ਸੋਲਾਂ ਕਲਾਂ ਵਰਗੇ ਚੰਦਰਮਾ ਵਾਲੀ ਮੁੱਖ ਨੇ ਉਸ ਵਕਤ ਆਪਣਾ ਮੂੰਹ ਆਪਣੇ ਪੱਲੇ ਨਾਲ ਢੱਕ ਲਿਆ, ਸ਼ਰਮਾਉਂਦੇ ਨੇ।
ਮਨੋ ਮੇਗ ਮੈਂ ਨਿਸਪਤੀ ਛਾਇਓ, ਇਮ ਅੰਚਰ ਮੈਂ ਮੁੱਖ ਦਰਸਾਇਓ।
ਮਾਨੋ ਕਹਿੰਦੇ ਜਿਵੇਂ ਕਾਲੇ ਬੱਦਲਾਂ ਵਿੱਚ ਚੰਦਰਮਾ ਛੁੱਪ ਜਾਂਦਾ ਹੈ, ਇਸ ਤਰ੍ਹਾਂ ਉਹਨੇ ਆਪਣੇ ਪੱਲੇ ਦੇ ਵਿੱਚ ਆਪਣਾ ਸ਼ਰਮਾਉਂਦੇ ਹੋਏ ਨੇ ਕਿ ਮੈਂ ਹਾਰ ਗਈ ਹਾਂ, ਇਹਦੇ ਸਾਹਮਣੇ ਮੂੰਹ ਛੁਪਾ ਲਿਆ।
ਸਤਿਗੁਰ ਸਹਿਤ ਸਭਾ ਸਭ ਸੁਣਿਓ, ਅਰਥ ਜਥਾਵਤ ਜਿਮ ਇਹ ਭੰਨਿਓ।
ਜਿਵੇਂ ਇਹਨਾਂ ਨੇ ਅਰਥ ਕੀਤਾ ਭਾਈ ਧੰਨਾ ਸਿੰਘ ਜੀ ਨੇ, ਸਾਰੀ ਸੰਗਤ ਨੇ ਉਸ ਵਕਤ ਇਹ ਅਰਥ ਸੁਣਿਆ।
ਸੁਣ ਚੰਦਨ ਕਵੀ ਤਜ ਹੰਕਾਰਾ, ਹੱਥ ਜੋੜ ਗੁਰ ਸਾਥੀ ਉਚਾਰਾ।
ਚੰਦਨ ਕਵੀ ਦਾ ਹੰਕਾਰ ਟੁੱਟ ਗਿਆ, ਹੱਥ ਜੋੜ ਕੇ ਗੁਰਾਂ ਦੇ ਅੱਗੇ ਇਸ ਤਰ੍ਹਾਂ ਬੇਨਤੀ ਕਰਦਾ ਹੈ।
ਮਹਾਰਾਜ ਬਲ ਨੇ ਬੁੱਧ ਕੇਰਾ, ਕਰਾਮਾਤ ਸਾਹਿਬ ਕੋ ਚੇਰਾ।
ਇਹ ਸੱਚੇ ਪਾਤਸ਼ਾਹ, ਇੱਥੇ ਕੋਈ ਬੁੱਧੀ ਦਾ ਬਲ ਨਹੀਂ ਚੱਲਦਾ ਤੁਹਾਡੇ ਕੋਲ, ਤਾਂ ਤੁਸੀਂ ਤਾਂ ਮਾਲਕ ਹੋ ਸ਼ਕਤੀਆਂ ਦੇ, ਅਥਾਹ ਸ਼ਕਤੀ ਤੁਹਾਡੇ ਅੰਦਰ। ਇਸ ਕਰਕੇ ਸਾਡੇ ਵਰਗੇ ਪਹਿਲਾਂ ਤਾਂ ਬੜਾ ਆਕੜਦਾ ਸੀ, ਜਦ ਕਵੀ ਜੀ ਨੇ ਅਰਥ ਸੁਣਾਏ ਧੰਨਾ ਸਿੰਘ ਜੀ ਨੇ, ਫਿਰ ਚੁੱਪ ਕਰਕੇ ਨਿਮਰਤਾ ਚ ਆ ਗਿਆ, ਹੰਕਾਰ ਟੁੱਟ ਗਿਆ। ਤੁਹਾਡੇ ਸਾਹਮਣੇ ਨਹੀਂ ਮਹਾਰਾਜ ਅਸੀਂ ਕੁਝ ਉਚਾਰਨ ਕਰ ਸਕਦੇ ਹਾਂ।
ਗਰਬ ਨ ਚੱਲੇ ਆਪ ਕੇ ਅੱਗੇ,
ਕਹਿਣ ਲੱਗਿਆ ਮਹਾਰਾਜ ਇਹ ਹੰਕਾਰ ਜਿਹੜਾ ਨਾ ਤੁਹਾਡੇ ਅੱਗੇ ਨਹੀਂ ਚੱਲ ਸਕਦਾ ਕਿਸੇ ਦਾ।
ਸਿਮਰੈ ਨਾਮ ਬਨਾਮ ਲਾਗੇ,
ਇਸ ਕਰਕੇ ਜਿਹੜਾ ਨਾਮ ਤੁਹਾਡਾ ਇੱਕ ਵਾਰ ਲੈ ਲੈਣਾ, ਕਵੀ ਕਵਿਤਾ ਰਚਨ ਤੋਂ ਪਹਿਲਾਂ ਆਖਦੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮੂੰਹ ਪੁੱਛਰਾ ਸ਼ਾਸਤਰ ਖੱਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦ ਰਹੋ ਸੁਣੈ, ਜੋ ਕਾਲ ਕਿਰਪਾ ਕਰਾਏ। ਬਾਜਾ ਤੁਹਾਡਾ ਨਾਮ ਲੈ ਲਵੇ ਨਾ, وہ بندہ کوتا رچن لگ جاتا جی دسویں پاتشاہ نے کہا سی جدو گرو گرنتھ صاحب کی رچنا ہوئی ساری کتھا کرتی مہاراج نے نو مہینے نو دن نو گھڑیاں نو پلوں میں گرو کی کانشی دم دما سال کہندے مہاراج جی آہ دوات شاہی کلم بج گئی نے یہ کرنا سدگرو کہ الگ جہاں چھپڑ ہے چڑ دو اتے سندر ایک سروور بنا دیو جیڑا کوئی بندہ موٹی بدھی والا بھی ہے اتے آ کے اوڑا ایڑا ایڑی سسا ہا ہا ساری پینتی اپنے انگل دے نال اتے لکھ دیا کرے گا ریتے تے تے پھر اے سروور چ پہلا نہاوے دیکھ کراوے ارداس کرے اتے پینتی لکھ دے گا وہ جنہ مرضی بیل بدھی موٹی بدھی والا ہووے اتے گرو کی کانشی ہے سروور نہاؤن والی ودوان بن جائے گا انہوں سوجھی ہو جایا کرے گی اس طرح ستگرو مہاراج نے تو آپ بڑا کچھ دتا اور آپ گھر بیٹھے بھی بڑی موج لگی بھی کی جانا دم دما صاحب تو یہ تو بھائی سارے بےنتی ہے کہ پہلے جدو بچے نو اڑا اڑا لکھنا شروع کرونا ہے پہلا دم دما صاحب لے کے جایا کرو اتے سروور اشنان کرایا کرو تے انگل فڑ کے اتے پوری پینتی انہوں لکھوا کے ارداس کرو کہ مہاراج اے سکھ بچہ ہے تہاڈا بچہ ہے یہ ودیا کی دات بخشو اتنے انہیں بڑے ودوان بنے نے اڑتالی سکھان نے اتنے سنگھا نے کتھا سیکھی ہے بدھے مکت ہوئے نے اوں جڑے بھائی گرو نے راہ دکھائے نے آپ انہوں رستے اتنے چلن کی لوڑ ہے تا کبھی کہہ دا جڑا دھن گرو گوبند سنگھ کہہ دینا نا وہ اپنے آپ ہی کوتا رچن لگ جاتا ہے
تب کلگی تر بات سنایو تنا سنگھ جو تو بنایو
مہاراج سچے پاتشاہ کہنے چندن کبھی دے باہروں دا ہنکار ٹھیک ہو گیا ہے اندرلا ہنکار نہیں دور ہویا مہاراج نے اشارے نال کہا بھائی تنا سیاح یہ اپنا سویا سنا دیتا ہے وہ جہاں سویا ایک تم بنایا جا وہ تو یہ سنا لیا یہ پوچھیے تے ارتھ کر کے سنا بھائی آپ بھی تو پوچھ لیے چندن کبھی نو پوچھیے تیرا دماغ کنا کا بدھی کنی کا یہ پرکھے لے لئیے جرا
سو پٹ اس تے ارتھ کراؤ سنو پلے پن آپ سناو
مہاراج کہنے سبا چ سنا بھائی یہ کو ارتھ سنتے ہیں تے جی نہ آن گے پھر آپ سناو گے سارا سنگت بھی سن لو
سبا بکھے جا ست گر کہو آشا سکل سنگھ نے لو
جب سبا وچ مہاراج نے بچن کیتا بھائی تنا سنگھ اشارہ سمجھ گیا کہ مہاراج جی چاہتے نہیں تو ہنکار ہلے پوری طرح دور نہیں ہویا ہنکار نو جڑوں پٹنا ہے تاکہ اگے واسطے ہنکار نہ کرے
کتھو ارتھ جے کر لکھ پایو او بے سویا کرو سنایو
اس وقت کہنے ارتھ تم کر بئی اس طریقے نال جڑا سویا سنایا ہے تو او سویے دے ارتھ دو سویے نے ابے تو پاو دو سویے بنائے نے انہوں کا ارتھ چندن کبھی تم سنا تین مول پاٹ بھائی تنا سنگھ سنا دینا
سویا مین مرے جل کے پرسے کبھو نہ مرے پر پاوک پائے ہاتھی مرے مد کے پرسے کبھو نہ مرے تن تاپ کے آئے تیا مرے پیا کے پرسے کبھو نہ مرے پر دیس سے دائے گوڑ میں بات کئی دج راج بچار سکے نہ بنا چت لائے کول مرے رب کے پرسے کبھو نہ مرے سس کی چھب پائے متر مرے مت کے مل بے کبھو نہ مرے جب دور سدائے سنگھ مرے جب ماس ملے کبھو نہ مرے جب ہاتھ نائے گوڑ میں بات کئی دج راج بچار سکے نہ بنا چت لائے
سو اس طریقے نال دو سوئیے نے انہاں دے وچ ایک کنڈی ہے ایسی کنڈی جیڑی کسے بندے نوں سمجھ ہی نہیں پی سکتی جویں اونے تاں سولہ دا ہی بنایا سی نا ایتھے ایس ڈھنگ نال بھائی تنا سنگھ کہانی نے لکھا ہے مین مرے جل کے پرسے کبھو نہ مرے پر پاوک پائے کہندے کہ پانی نہیں جیڑی مچھی ہے نا وہ جے جل نوں سپرش کرے پانی وچ رہے مچھی جیڑی ہے وہ مر جاندی ہے پر اگ دے سپرش کیتیاں نہیں مردی کوتا تے اوندر سوندی ہے ਪਰ ਇਹ ਨਾ ਇੱਕ ਮਾੜਾ ਜਿਹਾ ਜੇ ਬਦਲ ਦਈਏ ਨਾ ਆਪਾਂ ਜਿਹੜਾ ਇਹਦੇ ਵਿੱਚ ਇੱਕ ਕੌਮਾ ਇੱਕ ਥਾਂ ਤੋਂ ਚੁੱਕ ਕੇ ਦੂਜੇ ਥਾਂ ਤੇ ਲਾ ਦਈਏ ਫਿਰ ਉਹਦਾ ਅਰਥ ਬਦਲ ਜਾਂਦਾ। ਇਹ ਸਾਰੇ ਕਵਿਤਾ ਇਸ ਢੰਗ ਦੀ ਬਣਾਈ ਹੋਈ ਹੈ ਕਿ ਕਿਸੇ ਬੰਦੇ ਨੂੰ ਇਹ ਜੇ ਪਹਿਲਾਂ ਸੁਣਾ ਦਈਏ ਉਹਦੀ ਸਮਝ ਤੋਂ ਪਰੇ ਹੋ ਜਾਂਦੀ ਹੈ ਵੀ ਇਹ ਅਰਥ ਕੀ ਬਣਿਆ। ਇਸੇ ਪ੍ਰਕਾਰ ਜਦੋਂ ਉਹਨੂੰ ਸੁਣਾਇਆ ਚੰਦਨ ਕਵੀ ਨੂੰ ਭਾਈ ਧੰਨਾ ਸਿੰਘ ਨੇ ਸਵਈਆ ਉਹ ਜ਼ੋਰ ਲਾ ਹਟਿਆ ਉਹਨੂੰ ਸਮਝ ਨਾ ਲੱਗਿਆ। ਬਾਅਦ ਵਿੱਚ ਇਹਦਾ ਅਰਥ ਫਿਰ ਕਰਕੇ ਸੁਣਾਉਂਦੇ ਹਨ।
ਧੰਨਾ ਸਿੰਘ ਬਣਾਏ ਸੁਣਾਏ ਚੰਦਨ ਕਵੀ ਤੇ ਅਰਥ ਨਾ ਆਏ।
ਭਾਈ ਧੰਨਾ ਸਿੰਘ ਨੇ ਬਣਾ ਕੇ ਚੰਗੀ ਤਰ੍ਹਾਂ ਸੁਣਾਇਆ ਚੰਦਨ ਕਵੀ ਜ਼ੋਰ ਲਾ ਹਟਿਆ ਮੁੜਕਾ ਆ ਗਿਆ ਮੂੰਹ ਤੇ ਫਿਰ ਜ਼ੋਰ ਲਾ ਲਾ ਕੇ ਹਟ ਗਿਆ। ਕਹਿੰਦਾ ਮਹਾਰਾਜ ਮੇਰੀ ਤਾਂ ਸਮਝ ਤੋਂ ਹੀ ਪਰੇ ਹੈ ਮੈਨੂੰ ਤਾਂ ਇਹ ਕਵਿਤਾ ਦਾ ਅਰਥ ਸਮਝ ਹੀ ਨਹੀਂ ਲੱਗਦਾ ਜੀ।
ਰਹਿਓ ਵਿਚਾਰਤ ਥਿਰ ਚਿਰ ਕਾਲਾ ਪੁੰਨ ਲੱਜਾ ਤਰ ਰਹੇ ਵਿਸਾਲਾ।
ਬੜੀ ਦੇਰ ਤੱਕ ਵਿਚਾਰਦਾ ਰਿਹਾ ਵਿਚਾਰਦਾ ਰਿਹਾ ਮਹਾਰਾਜ ਚੁੱਪ ਕਰਕੇ ਬੈਠੇ ਰਹੇ ਹੱਸੀ ਵੀ ਗਏ ਸਾਰੀ ਸੰਗਤ ਚੁੱਪ ਕਰਕੇ ਬੈਠੀ ਰਹੀ ਫਿਰ ਸ਼ਰਮ ਨਾਲ ਮੂੰਹ ਨੀਵਾਂ ਕਰ ਲਿਆ। ਹੁਣ ਧਰਤੀ ਵੇਲ ਨਹੀਂ ਦਿੰਦੀ ਉੱਠ ਕੇ ਭੱਜ ਨਹੀਂ ਸਕਦਾ ਇਉਂ ਸ਼ਰਮਸਾਰ ਹੋ ਕੇ ਬੈਠਾ।
ਭਇਓ ਦੀਨ ਤਰ ਗੁਰ ਅਗਵਾਏ ਮੁਕਤੇ ਕਛੂ ਨ ਬੋਲਿਓ ਜਾਏ।
ਬੜੀ ਬੇਇੱਜ਼ਤੀ ਵਾਲੀ ਗੱਲ ਹੈ ਸਾਰੇ ਪਾਸੇ ਪਹਿਲਾਂ ਤਾਂ ਬੜੀ ਬੜਕ ਮਾਰੀ ਸੀ ਆ ਕੇ ਹੁਣ ਕੀ ਹੈ ਮੂੰਹ ਬੋਲ ਵੀ ਨਹੀਂ ਸਕਦਾ ਬਸ ਦੀਨ ਹੋ ਗਿਆ ਗੁਰਾਂ ਦੇ ਅੱਗੇ ਹੱਥ ਜੋੜੀ ਬੈਠਾ ਅੰਦਰ ਅੰਦਰ ਬੇਨਤੀ ਕਰਦਾ ਹੈ ਮਹਾਰਾਜ ਹੁਣ ਤੁਸੀਂ ਕਿਰਪਾ ਕਰੋ ਜੀ।
ਮਹਿਮਾ ਮਹਾ ਜਾਨ ਪ੍ਰਭ ਕੇਰੇ ਬਿਨਤੀ ਕਰਤ ਭਇਓ ਤਿਸ ਬੇਰੇ।
ਗੁਰਾਂ ਦੀ ਵੱਡੀ ਮਹਿਮਾ ਜਾਣ ਕੇ ਫਿਰ ਆਪ ਹੀ ਬੇਨਤੀ ਕਰਨ ਲੱਗ ਪਿਆ।
ਜੇ ਰਾਵਲ ਕੀ ਚਰਨੀ ਲਾਗੇ ਮੂਰਖ ਵੀ ਚਾਤਰ ਵੱਡ ਭਾਗੇ।
ਕਹਿਣ ਲੱਗਿਆ ਹੇ ਸੱਚੇ ਪਾਤਸ਼ਾਹ ਮੈਂ ਇੱਕ ਗੱਲ ਤਾਂ ਦੇਖੀ ਹੈ ਮੇਰੇ ਸਾਹਮਣੇ ਹੈ ਜਿਹੜੇ ਬੰਦੇ ਤੁਹਾਡੇ ਚਰਨੀ ਲੱਗ ਜਾਂਦੇ ਨੇ ਨਾ ਆ ਕੇ ਉਹ ਮੂਰਖ ਵੀ ਪੰਡਿਤ ਬਣ ਜਾਂਦੇ ਨੇ ਤੁਹਾਡੀ ਇਹੋ ਜਿਹੀ ਕਿਰਪਾ ਹੋ ਜਾਂਦੀ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਜਿਹੜੇ ਨੇ ਨਾ ਖਲ ਮੂਰਖ ਬੰਦੇ ਉਹ ਚਤਰ ਬਗਤੇ ਬਣ ਜਾਂਦੇ ਤੁਹਾਡੀ ਜੇ ਮਿਹਰ ਹੋ ਜਾਵੇ। ਜਿਵੇਂ ਅੱਠਵੇਂ ਪਾਤਸ਼ਾਹ ਨੇ ਮੂੰਗੇ ਬੋਲੇ ਸੱਜੂ ਝੌਰ ਤੋਂ ਗੀਤਾ ਦੇ ਅਰਥ ਕਰਵਾਏ ਸਨ ਐਂ ਦਸਵੇਂ ਪਾਤਸ਼ਾਹ ਦੀ ਬਖਸ਼ਿਸ਼ ਹੋ ਜਾਵੇ। ਜੀ ਤੋਂ ਮਰਜ਼ੀ ਸਾਰਾ ਕੁਛ ਕਹਾ ਸਕਦੇ ਹੋ ਤੁਸੀਂ ਮਹਾਰਾਜ ਤੁਸੀਂ ਸਭ ਕੁਛ ਕਰ ਸਕਦੇ ਹੋ ਤੁਸੀਂ ਸਰਬ ਕਲਾ ਸਮਰੱਥ ਹੋ ਜੇ।
ਕੌਣ ਚਾਹੇ ਸਮਤਾ ਤਿੰਨ ਕੇਰੇ
ਉਹਨਾਂ ਦੀ ਬਰਾਬਰਤਾ ਕੌਣ ਕਰ ਸਕਦਾ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੈ।
ਚਾਹੇ ਜੋ ਹੋਏ ਦਸ਼ਾ ਜਸ ਮੇਰੇ
ਉਹ ਜਿਹੀ ਜੀ ਮੇਰੀ ਹਾਲਤ ਹੋਈ ਹੈ ਜੇ ਕੋਈ ਚਾਹੇਗਾ ਫਿਰ ਉਹਦੀ ਇਹੀ ਜੀ ਹਾਲਤ ਹੋ ਜਾਵੇਗੀ। ਕਿਉਂ ਕਿਉਂਕਿ ਬਰਾਬਰਤਾ ਉਹਦੀ ਕੋਈ ਨਹੀਂ ਕਰ ਸਕਦਾ।
ਬੋਲਿਓ ਦੀਨ ਗਰਭ ਜਬ ਹਰਿਓ
ਜਦੋਂ ਹੰਕਾਰ ਦੂਰ ਹੋ ਗਿਆ ਨੀਵਾਂ ਹੋ ਕੇ ਇਸ ਤਰ੍ਹਾਂ ਬੋਲਿਆ।
ਸ੍ਰੀ ਗੁਰ ਸੋਭੀ ਰਾਖਣ ਕਰਿਓ
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਵੀ ਰੱਖ ਲਿਆ। ਕਹਿੰਦੇ ਕੋਈ ਨੀ ਤੇਰੀ ਅਸੀਂ ਮੈਲ ਖੈਲ ਕੱਢਤੀ ਸਾਰੀ ਹੁਣ ਤੂੰ ਚੰਗਾ ਭਲਾ ਸਿੱਧਾ ਹੋ ਗਿਆ ਤੈਨੂੰ ਵੀ ਅਸੀਂ ਆਪਣੀ ਸਭਾ ਵਿਚ ਰੱਖ ਲੈਂਦੇ ਹਾਂ 52 ਕਵੀਆਂ ਵਿਚ।
ਇਸੀ ਪ੍ਰਕਾਰ ਅਨਕ ਗੁਣਵੰਤੇ ਸੁਣ ਸੁਣ ਜਸ ਕੋ ਆਏ ਰਹੰਤੇ
ਇਸ ਤਰੀਕੇ ਨਾਲ ਅਨੇਕ ਗੁਣਵਾਨ ਆ ਕੇ ਸਭਾ ਦੇ ਵਿਚ ਰਹੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੁੱਛਿਆ ਸੀ ਚੰਦਨ ਨੇ ਕਿ ਕਹਿੰਦਾ ਹੁਣ ਦੱਸ ਤਾਂ ਦਿਓ ਧੰਨਾ ਸਿੰਘ ਜੀ ਇਹਦਾ ਅਰਥ ਬਣਦਾ ਕਿਵੇਂ ਹੈ। ਉਹ ਕਹਿੰਦੇ ਮਾੜਾ ਜਿਹਾ ਇਹ ਕੰਮ ਹੈ ਮੀਨ ਮਰੇ ਜਲ ਕੇ ਪਰਸੇ ਕਬਹੂ ਨਾ ਆਹ ਵਿਸ਼ਰਾਮ ਹੈ ਇਹਦਾ। ਕਹਿੰਦਾ ਮੀਨ ਮਰੇ ਜਲ ਕੇ ਪਰਸੇ ਕਬਹੂ ਨਾ ਮਰੇ ਪਰ ਪਾਵਕ ਪਾਵੇ। ਕਹਿੰਦੇ ਇਸ ਤਰੀਕੇ ਨਾਲ ਮੀਨ ਮਰੇ ਜਲ ਕੇ ਪਰਸੇ ਮੱਛੀ ਮਰ ਜਾਂਦੀ ਹੈ ਪਾਣੀ ਨੂੰ ਸਪਰਸ਼ ਕੀਤੇ ਆ ਕਦੇ ਨੀ ਮਰਦੀ ਅੱਗ ਨੂੰ ਸਪਰਸ਼ ਕੀਤੇ ਆ। ਕਹਿੰਦੇ ਮੈਂ ਕਵਿਤਾ ਚ ਇੱਕ ਘੁੰਡੀ ਰੱਖ ਲਈ ਉਹ ਇੰਨੀ ਕਿਹਾ ਵੀ ਕਬਹੂ ਨਾ ਜਿਹੜਾ ਅੱਖਰ ਹੈ ਨਾ ਇਹਦੇ ਵਿੱਚ ਹੀ ਸਾਰੀ ਗੱਲ ਹੈ। ਮੀਨ ਮਰੇ ਜਲ ਕੇ ਪਰਸੇ ਕਬਹੂ ਨਾ ਪਾਣੀ ਦੇ ਸਪਰਸ਼ ਕੀਤਿਆਂ ਮੱਛੀ ਨੀ ਮਰਦੀ ਮਰੇ ਪਰ ਪਾਵਕ ਪਾਏ ਪਾ ਜੇ ਇਹਨੂੰ ਅੱਗ ਵਿੱਚ ਪਾ ਦੇ ਤਾਂ ਮਰ ਜਾਂਦੀ ਹੈ। ਕਹਿੰਦੇ ਮੈਂ ਉਹ ਕਵਿਤਾ ਬਣਾਉਣ ਲੱਗਿਆਂ ਇੰਨੀ ਕਿ ਘੁੰਡੀ ਰੱਖ ਲਈ ਮੀਨ ਮਰੇ ਜਲ ਕੇ ਪਰਸੇ ਇੱਥੇ ਮੈਂ ਵਿਸ਼ਰਾਮ ਲਾ ਤਾ ਤੇ ਇਸੇ ਪ੍ਰਕਾਰ ਕਬਹੂ ਨਾ ਮਰੇ ਪਰ ਪਾਵਕ ਪਾਏ। ਜਿਵੇਂ ਉਹ ਆਮ ਤੌਰ ਤੇ ਲੋਕ ਇੱਕ ਗੁੰਝੇ ਉਲਾਰ ਜੀ ਗੱਲ ਕਹਿੰਦੇ ਨੇ ਕਹਿੰਦੇ ਜਹਾਜ਼ ਇੱਕ ਜਗ੍ਹਾ ਤੇ ਡਿੱਗ ਪਿਆ ਤੇ ਕਹਿੰਦੇ ਉਹ ਜਹਾਜ਼ ਦੇ ਸਾਰੇ ਬੰਦੇ ਮਰ ਗਏ ਖਿਲਰ ਗਿਆ ਬੁਰਾ ਹਾਲ ਪਰ ਉਹਦੀ ਬੱਤੀ ਜਿਹੜੀ ਸੀ ਨਾ ਉੱਪਰਲੀ ਲਾਲ ਬੱਤੀ ਜਹਾਜ਼ ਦੀ ਕਹਿੰਦੇ ਉਹ ਕਦੇ ਬੰਦ ਹੁੰਦੀ ਕਦੇ ਬੁਝਦੀ ਕਦੇ ਬੰਦ ਹੁੰਦੀ ਕਦੇ ਬੁਝਦੀ ਕਹਿੰਦੇ ਇਹ ਦੱਸੋ ਕੀ ਗੱਲ ਹੈ। ਬੰਦਾ ਚੱਕਰ ਚ ਪੈ ਜਾਂਦਾ ਵੀ ਬੰਦ ਹੁੰਦੀ ਬੋਈ ਦੀ, ਮੈਨੂੰ ਵੀ ਕਿਸੇ ਨੇ ਚੱਕਰ ਪਾਤਾ, ਨਾਲ ਹੱਥ ਦਾ ਇਸ਼ਾਰਾ ਕਰਦੇ ਨੇ, ਕਦੇ ਕਹਿੰਦੇ ਬੰਦ ਹੁੰਦੀ, ਕਦੇ ਬੋਈ ਜੀ ਨਾਲ ਇਉਂ ਕਰੀ ਜਾਂਦੇ ਨੇ। ਮੈਂ ਵੀ ਖਾਸੀ ਦੇਰ ਬਾਅਦ ਮੈਨੂੰ ਸਮਝ ਲੱਗੀ ਵੀ ਬੰਦ ਹੋਣਾ ਵੀ ਉਹੀ ਗੱਲ ਹੈ ਤੇ ਬੁੱਝਣਾ ਵੀ ਉਹੀ ਗੱਲ ਹੈ। ਜਾਂ ਤਾਂ ਕਹੇ ਨਾ ਵੀ ਜਗਦੀ ਹੈ ਕਦੇ ਬੁੱਝਦੀ ਹੈ, ਤੇ ਇਸ ਗੱਲ ਦੀ ਇੰਨੀ ਘੁੰਡੀ ਹੈ ਕਿ ਆਮ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਬੰਦ ਹੋ ਗਈ ਕਿ ਬੁੱਝ ਗਈ, ਅੱਖਰ ਦੋਨੋਂ ਇੱਕੋ ਹੀ ਨੇ। ਇਸੇ ਤਰ੍ਹਾਂ ਕਵੀ ਜੀ ਨੇ ਇੱਥੇ ਧੰਨਾ ਸਿੰਘ ਜੀ ਨੇ ਇਹੀ ਗੱਲ ਕਹੀ ਆ ਕਿ ਹਾਥੀ ਮਰੇ ਮਦ ਕੇ ਪਰਸੇ, ਕਦੋਂ ਨਾ ਮਰੇ ਤਮ ਤਾਪ ਕੇ ਆਏ। ਕਹਿੰਦੇ ਹਾਥੀ ਜੇ ਬੁਖਾਰ ਆ ਜੇ ਤਾਂ ਨਹੀਂ ਮਰਦਾ, ਜੇ ਵਿਕਾਰ ਆ ਜੇ ਤਾਂ ਮਰ ਜਾਂਦਾ। ਇਹ ਉਲਟ ਗੱਲ ਲਿਖੀ ਹੈ, ਪਰ ਕਬਹੂ ਨਾ ਅੱਖਰ ਜਿਹੜਾ ਉਲਟਾ ਕੇ ਉਹ ਪਰਲੇ ਪਾਸੇ ਲਾ ਦੇਣਾ। ਹਾਥੀ ਮਰੇ ਮਦ ਕੇ ਪਰਸੇ, ਕਬਹੂ ਨਾ ਮਰੇ ਤਨ ਤਾਪ ਕੇ ਆਏ। ਜੇ ਬੁਖਾਰ ਚੜ ਜਾਵੇ ਤਾਂ ਹਾਥੀ ਮਰ ਜਾਂਦਾ। ਇਸੇ ਪ੍ਰਕਾਰ ਸਾਰੀ ਕਵਿਤਾ ਦਾ ਅਰਥ ਕਬਹੂ ਨਾ ਅੱਖਰ ਦੇ ਉੱਤੇ ਖੜਾ ਹੈ। ਇਸੇ ਤਰੀਕੇ ਨਾਲ ਸਾਰੇ ਅਰਥ ਜਿਹੜੇ ਇਹਦੇ ਵਿਚਾਰ ਕੇ ਧੰਨਾ ਸਿੰਘ ਜੀ ਨੇ ਜਦ ਸੁਣਾਏ ਤਾਂ ਚੰਦਨ ਕਵੀ ਧੰਨਾ ਸਿੰਘ ਦੇ ਚਰਨੀ ਪੈ ਗਿਆ। ਕਹਿੰਦਾ ਧੰਨੋ ਗੁਰਸਿੱਖੋ
ਕਰ ਚਰਚਾ ਪ੍ਰਭ ਕੋ ਪਰਚਾਵੈ, ਅਨਕ ਜੁਗਤ ਜੁਥ ਕਵਿਤ ਸੁਣਾਵੈ।
ਹੁਣ ਕਵੀ ਜਿਹੜੇ ਨੇ ਚਰਚਾ ਕਰਦੇ ਨੇ ਬੈਠ ਕੇ ਆਪਸ ਵਿਚ, ਵਿਚਾਰਾਂ ਹੁੰਦੀਆਂ ਨੇ, ਅਨੇਕ ਪ੍ਰਕਾਰ ਦੀਆਂ ਕਵਿਤਾਵਾਂ ਸੁਣਾਉਂਦੇ ਨੇ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੁਣਾਉਂਦੇ ਨੇ, ਗੁਰਾਂ ਦੀ ਪ੍ਰਸੰਨਤਾ ਹੁੰਦੀ ਹੈ। ਕਿਉਂ? ਸਤਿਗੁਰੂ ਜੀ ਨੇ ਹਰੇਕ ਦੀ ਕਦਰ ਕੀਤੀ ਹੈ, ਹਰ ਇੱਕ ਦੀ, ਵਿਦਵਾਨਾਂ ਦੀ, ਯੋਧਿਆਂ ਦੀ ਕਦਰ ਕੀਤੀ ਹੈ, ਇਸੇ ਪ੍ਰਕਾਰ ਬਾਣੀ ਪੜ੍ਹਨ ਵਾਲਿਆਂ ਦੀ ਕਦਰ ਕੀਤੀ ਹੈ। ਸਾਰ ਪ੍ਰਕਾਰ ਦੀ ਸਾਖੀ ਗੁਰੂ ਘਰ ਦੇ ਵਿੱਚ ਹੈ।
ਬਖਸ਼ਿਸ਼ ਲੇਤ ਮਹਾਮਨ ਭਾਏ, ਰੀਜੈ ਦੇ ਗੁਣ ਨੇ ਅਧਕਾਏ।
ਬਹੁਤ ਜਿਨ੍ਹਾਂ ਦੇ ਵਿੱਚ ਗੁਣ ਨੇ ਉਹਨਾਂ ਤੇ ਸਤਿਗੁਰੂ ਪ੍ਰਸੰਨ ਹੁੰਦੇ ਨੇ, ਉਹ ਬਖਸ਼ਿਸ਼ ਲੈਂਦੇ ਨੇ ਮਨ ਭਾਉਂਦੇ ਗੁਰਾਂ ਤੋਂ। ਇਸ ਤਰੀਕੇ ਨਾਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਕੁਝ ਲਿਖਵਾਇਆ ਕਵੀਆਂ ਤੋਂ, ਕਵੀਆਂ ਦੇ ਹੰਕਾਰ ਵੀ ਤੋੜੇ ਨੇ, ਸਿੱਧੇ ਰਸਤੇ ਵੀ ਲਾਇਆ, ਔਰ ਸੰਗਤ ਲਈ ਬੜੇ ਇਹ ਜਿਹਨਾਂ ਪ੍ਰਸੰਗ ਆਪਾਂ ਸ਼੍ਰਵਣ ਕਰਦੇ ਹਾਂ। ਉਹ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਆਮ ਲੋਕ ਤਾਂ ਹੀ ਕਹਿੰਦੇ ਨੇ ਕਿ ਦਸਵੇਂ ਪਾਤਸ਼ਾਹ ਬੜੇ ਗਰਮ ਸੀਗੇ, ਪਹਿਲੇ ਪਾਤਸ਼ਾਹ ਬੜੇ ਠੰਡੇ ਸੀ। ਉਹ ਕੌਣ ਕਹਿੰਦਾ? ਜਿਹੜਾ ਕਦੇ ਕਥਾ ਸੁਣਨੀ ਨਹੀਂ ਆਇਆ ਹੈ, ਜਿਹਨੂੰ ਕਲਗੀਆਂ ਵਾਲੇ ਪਾਤਸ਼ਾਹ ਦੇ ਗੁਣਾਂ ਦਾ ਹੀ ਨਹੀਂ ਪਤਾ ਹੈ, ਜਿਹਨੂੰ ਇਹ ਨਹੀਂ ਪਤਾ ਕਿ ਸੱਚੇ ਪਾਤਸ਼ਾਹ ਕਿੰਨੇ ਮਹਾਨ ਨੇ, ਕਿੰਨੇ ਵਿਦਵਾਨ ਨੇ, ਕਿੰਨੇ ਯੋਧੇ ਨੇ। ਮਹਾਰਾਜ ਨੇ ਪੰਗਤੀ ਲਿਖੀ ਗੁਰਬਾਣੀ ਚ, ਕਹਿੰਦੇ ਸਭ ਗੁਣ ਕਿਸੇ ਹੀ ਨਾਹੇ ਹਰ ਪੂਰ ਭੰਡਾਰੀਆ। ਸਾਰੇ ਗੁਣ ਕਿਸੇ ਵਿੱਚ ਨਹੀਂ ਹੈਗੇ, ਪਰ ਵਾਹਿਗੁਰੂ ਭੰਡਾਰ ਹੈ, ਭੰਡਾਰ ਗੁਣਾਂ ਦਾ। ਦਸਵੇਂ ਪਾਤਸ਼ਾਹ ਉਹੀ ਨੇ, ਆਪ ਹੀ ਪਰਮੇਸ਼ਰ ਨੇ, ਗੁਣਾਂ ਦੇ ਭੰਡਾਰ ਨੇ। ਸਤਿਗੁਰੂ ਮਹਾਰਾਜ ਨੇ ਆਪਾਂ ਨੂੰ ਵੀ ਥੋੜਾ ਥੋੜਾ ਇਸ ਪਾਸੇ ਤੋਰਿਆ ਕਿ ਭਾਈ ਦਸਵੇਂ ਪਾਤਸ਼ਾਹ ਜੇ ਕੋਈ ਕਵਿਤਾ ਸੁਣਾ ਦਿੰਦਾ ਤਾਂ ਬੜੇ ਖੁਸ਼ ਹੁੰਦੇ। ਇਸ ਕਰਕੇ ਹੁਣ ਵੀ ਗੁਰੂ ਘਰ ਵਿੱਚ ਸਾਡੇ ਬਹੁਤ ਸਾਰੇ ਕਵੀ ਜਨ ਆਉਂਦੇ ਨੇ, ਕਵਿਤਾ ਸੁਣਾਉਂਦੇ ਨੇ, ਢਾਡੀ ਆਉਂਦੇ ਨੇ, ਕਵੀਸ਼ਰ ਆਉਂਦੇ ਨੇ। ਇਹ ਸ਼ੁਰੂ ਤੋਂ ਲੈ ਕੇ ਗੁਰੂ ਘਰ ਵਿੱਚ ਛੇਵੇਂ ਪਾਤਸ਼ਾਹ ਤੋਂ ਲੈ ਕੇ ਮਾਣ ਮਰਿਆਦਾ ਚਲੀ ਆਈ ਹੈ। ਤਾਂ ਦੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਨਹੀਂ ਕਹਿੰਦੇ ਕਿ ਕਵਿਤਾ ਨਾ ਪੜ੍ਹੋ, ਪਰ ਕਹਿੰਦੇ ਗੰਦੀ ਕਵਿਤਾ ਨਾ ਪੜ੍ਹੋ। ਗੁਰੂ ਘਰ ਦੀ ਕਵਿਤਾ, ਭਾਈ ਵੀਰ ਸਿੰਘ ਨੇ ਬੜੀਆਂ ਕਵਿਤਾਵਾਂ ਲਿਖੀਆਂ, ਬੜੀਆਂ ਸੋਹਣੀਆਂ ਸੋਹਣੀਆਂ ਲਿਖੀਆਂ। ਔਰ ਏਕ ਖੁਦਾਏ ਪਈ ਏਕ ਖੁਦਾਏ, ਤੀਨ ਖੁਦਾਏ ਪਈ ਤੀਨ ਖੁਦਾਏ, ਕੌਣ ਬੋਲਦਾ? ਦਸਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਕੋਲ ਬਹਾਦਰ ਸ਼ਾਹ ਗਿਆ, ਜਦੋਂ ਸ੍ਰੀ ਹਜ਼ੂਰ ਸਾਹਿਬ ਲੰਗਰ ਸਾਹਿਬ ਦੇ ਪਿਛਲੇ ਪਾਸੇ ਜਿਹੜਾ ਸਥਾਨ ਹੈ ਮਹਾਰਾਜ ਜੀ ਦਾ, ਸੋ ਗੁਰਦੁਆਰਾ ਨਗੀਨਾ ਘਾਟ ਕੇ ਹੀਰਾ ਘਾਟ ਹੈ, ਥੋੜਾ ਜਿਹਾ ਇਹਨਾਂ ਦਾ ਫਰਕ ਪੈ ਜਾਂਦਾ ਮੈਨੂੰ, ਤਾਂ ਉੱਥੇ ਬਹਾਦਰ ਸ਼ਾਹ ਨੇ ਜਦ ਮੱਥਾ ਟੇਕਿਆ ਸੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਾ ਕੇ ਕਹਿੰਦਾ ਏਕ ਖੁਦਾਏ ਪਈ ਏਕ ਖੁਦਾਏ। ਦਸਵੇਂ ਪਾਤਸ਼ਾਹ ਕਹਿੰਦੇ ਤੀਨ ਖੁਦਾਏ ਪਈ ਤੀਨ ਖੁਦਾਏ। ਕਹਿੰਦੇ ਮਹਾਰਾਜ ਏਕ ਖੁਦਾ ਤੁਸੀਂ ਤੀਨ ਕਹਿਤੇ ਹੋ? ਮਹਾਰਾਜ ਕਹਿੰਦੇ ਹੁਣ ਤਿੰਨ ਹੀ ਹੈ ਖੁਦਾ, ਇੱਕ ਤਾਂ ਖੁਦਾ ਮੁਸਲਮਾਨਾਂ ਵਿੱਚ ਹੈ, ਉਹਦਾ ਤੁਸੀਂ ਸਤਿਕਾਰ ਦਿਓ, ਇੱਕ ਖੁਦਾ ਹਿੰਦੂਆਂ ਵਿੱਚ ਹੈ ਉਹ ਮਾੜਾ ਹੈ, ਇੱਕ ਸਿੱਖਾਂ ਵਿੱਚ ਹੈ ਉਹ ਵੀ ਮਾੜਾ। ਕਹਿੰਦੇ ਜਿਹੜਾ ਖੁਦਾ ਤੁਹਾਡੇ ਚ ਮੁਸਲਮਾਨਾਂ ਚ ਉਹ ਚੰਗਾ। ਇਉਂ ਕਰਕੇ ਭਾਈ ਵੀਰ ਸਿੰਘ ਨੇ ਫਿਰ ਸਾਰੀ ਕਵਿਤਾ ਬਣਾਈ ਹੈ। ਭਾਈ ਵੀਰ ਸਿੰਘ ਨੇ ਬੜੀਆਂ ਸੋਹਣੀਆਂ ਕਵਿਤਾਵਾਂ ਲਿਖੀਆਂ। ਸਾਡੀ ਛੁਪੇ ਰਹਿਣ ਦੀ ਚਾਹ, ਸਭ ਲਾਲ ਨਾ ਹੋਇਆ ਕੋਲਾ ਕਿੱਥੇ ਜਾ ਕੇ ਚਿੱਟਾ ਹੋਇਆ ਲਾਲ ਹੋਇਆ, ਕਹਿੰਦੇ ਅੱਗ ਦੀ ਭੱਠੀ ਚ ਪਾਤਾ ਕੋਲਾ ਲਾਲ ਸੁਰਖ ਹੋ ਗਿਆ। ਕਹਿੰਦੇ ਇਉਂ ਹੀ ਕਾਲੇ ਮਨ ਨੂੰ ਧੋਂਦੇ ਰਹੋ ਜਿੱਥੇ ਮਰਜ਼ੀ ਕਰਮ ਕਾਂਡ ਕਰੀ ਜਾਓ, ਇਹ ਬੰਦੇ ਦਾ ਕਾਲਾ ਮਨ ਕਿਤੇ ਸ਼ੁੱਧ ਨਹੀਂ ਹੁੰਦਾ। ਜਦ ਕਹਿੰਦੇ ਸੰਗਤੇ ਚ ਲਿਆ ਕੇ ਬਿਠਾਇਆ, ਇਹੀ ਮਨ ਲਾਲ ਰੰਗ ਦਾ ਹੋ ਗਿਆ। ਕਹਿੰਦੇ ਲਾਲ ਰੰਗ ਤਿਸਕੋ ਲੱਗਾ ਜਿਸ ਕੇ ਵਡ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਜਦ ਸੰਗਤ ਵਿੱਚ ਬਿਠਾ ਕੇ ਇਹਨੂੰ ਨਾਮ ਦਾ ਤਾਓ ਦਿੱਤਾ,
ਤਾਂ ਇਹਨੂੰ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ ਗੁਰੂ ਤੁੱਠਾ ਹਰ ਰੰਗ ਚਾੜਿਆ, ਫਿਰ ਬੌੜ ਨਾ ਹੋਵੀ ਭੰਗ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਦੋਹਰਾ ਇੱਕ ਦਿਨ ਗੁਰ ਕਹਿ ਸਭਾ ਮੈਂ ਸ੍ਰੀ ਅਰਜਨ ਕੀ ਰਹਿਤ ਕਲ ਮਹਿਮਾ ਸੁਖ ਮਨੀ ਬਹੁ ਜਪ ਜੀ ਮਹਿਮਾ ਮਹਿਤ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ, ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਚੱਲ ਰਹੇ ਲੜੀਵਾਰ ਪਵਿੱਤਰ ਪ੍ਰਸੰਗ ਦੇ ਵਿੱਚ ਕਵੀਆਂ ਦਾ ਸੰਵਾਦ, ਪ੍ਰਸ਼ਨ ਉੱਤਰ, ਸਿੱਖਿਆ ਸ਼ੁਭ ਗੁਣਾਂ ਦੇ ਸਮੇਤ ਪ੍ਰਾਪਤ ਹੋਈ ਹੈ ਆਪਾਂ ਨੂੰ। ਚੰਦਨ ਕਵੀ ਦੇ ਹੰਕਾਰ ਨੂੰ ਦੂਰ ਕਰਕੇ ਫਿਰ ਸਤਿਗੁਰੂ ਨੇ ਆਪਣੇ ਕਵੀਆਂ ਦੇ ਵਿੱਚ ਸਮਿਲਿਤ ਕੀਤਾ ਹੈ ਅਤੇ ਨਾਲ ਨਾਲ ਭਾਈ ਧੰਨਾ ਸਿੰਘ ਜੀ ਤੋਂ ਕਵਿਤਾ ਬਣਵਾ ਕੇ ਚੰਦਨ ਕਵੀ ਦਾ ਹੰਕਾਰ ਜੜੋਂ ਪੁੱਟ ਕੇ ਗੁਰੂ ਘਰ ਦੇ ਵਿੱਚ ਮਿਲਾਇਆ ਹੈ। ਭਾਵ ਆਪਣੇ 52 ਕਵੀਆਂ ਦੇ ਵਿੱਚ ਉਹਨੂੰ ਥਾਂ ਦਿੱਤੀ ਹੈ। ਸੋ ਆਓ ਅਗਲੇ ਪ੍ਰਸੰਗ ਦੇ ਵਿੱਚ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਿ ਜਪਜੀ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਜੋ ਹੈ ਇਹ ਕਿਤਨੀ ਵੱਡੀ ਮਹਿਮਾ ਕਲਯੁਗ ਦੇ ਵਿੱਚ, ਚਾਹੇ ਉਹ ਭਗਤੀ ਵਿੱਚ ਲੋੜ ਹੈ, ਚਾਹੇ ਉਹ ਵਿਰਾਗ ਦੇ ਵਿੱਚ ਜ਼ਰੂਰਤ ਹੈ, ਚਾਹੇ ਉਹ ਕੋਈ ਬੇਗਮ ਸਾਧੂ ਹੈ ਜਾਂ ਕੋਈ ਗ੍ਰਿਸ਼ਤੀ ਬੰਦਾ ਹੈ ਜਾਂ ਜੰਗ ਦੇ ਵਿੱਚ ਜਾਣਾ ਹੈ, ਕੋਈ ਵਪਾਰ ਕਰਨਾ ਹੈ, ਵਿੱਦਿਆ ਪੜ੍ਹਨੀ ਹੈ, ਇਹ ਸਾਰੇ ਕਾਰਜਾਂ ਲਈ ਸਤਿਗੁਰੂ ਮਹਾਰਾਜ ਨੇ ਸਾਨੂੰ ਸ਼ੁਭ ਗੁਰਬਾਣੀ ਦੀ ਦਾਤ ਬਖਸ਼ੀ। ਸੋ ਜਪਜੀ ਸਾਹਿਬ ਦੀ, ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਸੋਹਣੇ ਢੰਗ ਨਾਲ ਸਤਿਗੁਰੂ ਮਹਾਰਾਜ ਦੱਸ ਰਹੇ ਨੇ। ਆਓ ਸ਼ਰਵਣ ਕਰਦੇ ਹਾਂ, ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ, ਦੋਹਰਾ ਇੱਕ ਦਿਨ ਗੁਰ ਕੈ ਸਭਾ ਮੈਂ ਸ੍ਰੀ ਅਰਜਨ ਕੀ ਰਹਿਤ।
ਇੱਕ ਦਿਨ ਦਾ ਵਚਨ ਹੈ ਕਿ ਮਹਾਰਾਜ ਦਸਵੇਂ ਪਾਤਸ਼ਾਹ ਨੇ ਭਰੀ ਸੰਗਤ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਜੋ ਰਹਿਤ ਮਰਿਆਦਾ ਭਾਵ ਜੋ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਮਰਿਆਦਾਵਾਂ ਦਾ ਵਰਣਨ ਕੀਤਾ ਹੈ ਉਹ ਸਾਰੀਆਂ ਸੰਗਤਾਂ ਨੂੰ ਸੁਣਾਇਆ ਹੈ।
ਕਲ ਮਹਿਮਾ ਸੁਖਮਨੀ ਬਹੁ ਜਪ ਜੀ ਮਹਿਮਾ ਮਹਿਤ।
ਕਲਯੁਗ ਦੇ ਸਮੇਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦੀ ਮਹਿਮਾ ਬਹੁਤ ਜ਼ਿਆਦਾ ਹੈ ਅਤੇ ਇਹਦੇ ਨਾਲ ਨਾਲ ਜਪਜੀ ਮਹਿਮਾ ਮਹਿਤ, ਜਪਜੀ ਸਾਹਿਬ ਦੀ ਮਹਿਮਾ ਜਿਹੜੀ ਹੈ ਇਹ ਵੀ ਬਹੁਤ ਜ਼ਿਆਦਾ ਹੈ।
ਜਿਨਕੇ ਸੇਵਨ ਤੇ ਮਿਟੈ ਬਿਘਨ ਤਲਕ ਸਮਦਾਈ।
ਜਿਨ੍ਹਾਂ ਦੇ ਪੜ੍ਹਨ ਨਾਲ ਬਾਣੀ ਪੜ੍ਹਦਿਆਂ ਫਿਰ ਸੁਣਨੀ ਕਮਾਉਣੀ ਬਾਣੀ ਪੜ੍ਹਦਿਆਂ ਬਹੁਤ ਸਾਰੀ ਮਨ ਦੀ ਜਿਹੜੀ ਕਾਲਖ ਹੈ ਅਥਵਾ ਕਲਖ ਜਿਹੜੇ ਪਾਪ ਨੇ ਸਾਡੇ ਕੀਤੇ ਹੋਏ ਕਈ ਪ੍ਰਕਾਰ ਦੇ ਵਿਘਨ ਨੇ ਇਹ ਸਾਰੇ ਹੀ ਦੂਰ ਹੋ ਜਾਂਦੇ ਹਨ।
ਨਿਤ ਪਾਠ ਚਿਤ ਪ੍ਰੀਤ ਤੇ ਅੰਤ ਬਲੀ ਗਤ ਪਾਏ।
ਜਿਹੜਾ ਇਹਨਾਂ ਦਾ ਨਿਤ ਪਾਠ ਕਰਨਾ ਹੈ ਚਿੱਤ ਦੀ ਪ੍ਰੀਤੀ ਲਾ ਕੇ, ਸੋ ਉਨ੍ਹਾਂ ਨੂੰ ਅੰਤਮ ਸਮੇਂ ਤੇ ਭਲੀ ਗਤ ਕਲਿਆਣ ਜਿਹੜੀ ਹੁੰਦੀ ਹੈ ਅੰਤਮ ਸਮੇਂ ਤੇ ਪ੍ਰਾਪਤ ਹੁੰਦੀ ਹੈ।
ਸੁਣ ਕਰ ਤਬ ਨੰਦ ਲਾਲ ਇੱਕ ਪੰਡਿਤ ਪਿੰਡੀ ਲਾਲ ਦੋਨੋਂ ਦੂਜਨ ਲਗੇ ਸ਼ੁਭ ਮਹਿਮਾ ਜਥਾ ਵਿਸਾਲ।
ਸੋ ਸੁਣ ਕਰਕੇ ਉਸ ਵਕਤ ਭਾਈ ਨੰਦ ਲਾਲ ਅਤੇ ਇੱਕ ਪੰਡਿਤ ਪਿੰਡੀ ਲਾਲ ਹੋਇਆ 52 ਕਵੀਆਂ ਦੇ ਵਿੱਚ ਇਨ੍ਹਾਂ ਦੇ ਨਾਮ ਆਉਣਗੇ। ਨੰਦ ਲਾਲ ਵੀ ਦੋ ਹੋਏ ਨੇ, ਸੋ ਇਸ ਕਰਕੇ ਹੋ ਸਕਦਾ ਨੰਦ ਲਾਲ ਪੰਡਿਤ ਪਿੰਡੀ ਲਾਲ ਪੰਡਿਤ ਦੋਵੇਂ ਜਾਣੇ ਪੁੱਛ ਰਹੇ ਹਨ।
ਸ੍ਰੀ ਅਰਜਨ ਜੀ ਰਚੀ ਸ਼੍ਰੀ ਨਾਨਕ ਜਪ ਕੀਨ।
ਸੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ ਹੈ ਅਤੇ ਜਿਹੜੀ ਜਪਜੀ ਸਾਹਿਬ ਬਾਣੀ ਹੈ ਇਹ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਉਚਾਰੀ ਹੈ ਜੀ।
ਸ੍ਰੀ ਮੁਕਤੇ ਬਰਨੋ ਅਬੈ ਜਥਾ ਮਹਾਤਮ ਪੀਨ।
ਸੋ ਜਿਵੇਂ ਇਹਦਾ ਪੀਨ ਹੁੰਦਾ ਬਹੁਤਾ ਜ਼ਿਆਦਾ ਮਹਾਤਮ ਹੈ, ਉਹ ਸ਼੍ਰੋਮਣੀ ਮੁਖ ਤੋਂ ਸਾਨੂੰ ਕਿਰਪਾ ਕਰਕੇ ਆਪ ਜੀ ਵਰਣਨ ਕਰਕੇ ਸਾਰਿਆਂ ਨੂੰ ਸੁਣਾਓ ਜੀ।
ਜੋ ਪਏ ਇਤਨੇ ਬਿਠੈ ਨੰਦ ਸਿੰਘ ਕਹਿਓ ਮਹਾਰਾਜ ਮੈਂ ਅਚਰਜ ਲਹਿਓ।
ਇੰਨੇ ਵਿੱਚ ਭਾਈ ਨੰਦ ਸਿੰਘ ਜੀ ਨੇ ਇੱਕ ਬਚਨ ਕਿਹਾ, ਮਹਾਰਾਜ ਇੱਕ ਗੱਲ ਕੁਛ ਮੈਂ ਅਸਚਰਜ ਜੀ ਦੇਖੀ ਹੈ ਜੀ।
ਵਿੱਚ ਸਰਾਏ ਕੇ ਇੱਕ ਸਿੱਖ ਹੀਰਾ ਤਿਸ ਮੈਂ ਪ੍ਰਵਿਸ਼ਿਓ ਪ੍ਰੇਤ ਵਡੇਰਾ।
ਇੱਕ ਸਰਾਂ ਦੇ ਵਿੱਚ ਆ ਕੇ ਠਹਿਰਿਆ ਹੋਇਆ ਸਿੱਖ, ਉਹਦੇ ਵਿੱਚ ਇੱਕ ਪ੍ਰੇਤ ਆਤਮਾ ਪ੍ਰਵੇਸ਼ ਕਰ ਗਈ ਹੈ ਇਹ ਮੈਂ ਦੇਖਿਆ ਹੈ।
ਕਿਤਨੋ ਹੀ ਪ੍ਰਸਤਾਵ ਚਲਾਏ ਕਵੀ ਗੁਨੀ ਗਨ ਗੁਰ ਠਿਗ ਆਏ।
ਹਲੇ ਉਹਨੇ ਇੰਨੀ ਗੱਲ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ ਹੋਈ ਸੀ ਕਿ ਇਤਨੇ ਨੂੰ ਜਿੰਨੇ ਕਵੀ ਸਨ ਮਹਾਰਾਜ ਜੀ ਦੇ ਉਹ ਸਾਰੇ ਜਣੇ ਇਕੱਠੇ ਹੋ ਕੇ ਗੁਰਾਂ ਦੀ ਹਜ਼ੂਰੀ ਵਿਚ ਪਹੁੰਚ ਗਏ।
ਪਠਨ ਸੁਣਨ ਕੋ ਪਰਚਾ ਜੋਏ ਜਿਨਕੇ ਸੰਗ ਕਰੇ ਰਸ ਸੋਏ।
ਪੜ੍ਹਨ ਸੁਣਨ ਦਾ ਪਰਚਾਵਾ ਔਰ ਜਿਹੜਾ ਰਸ ਪ੍ਰੇਮ ਦੇ ਨਾਲ ਸਤਿਗੁਰੂ ਜੀ ਬਚਨ ਬਿਲਾਸ ਕਰਿਆ ਕਰਦੇ ਸਨ, ਆਪਣੀ ਸਮਰੱਥਾ ਦੇ ਹੁੰਦਿਆਂ ਹੋਇਆ ਆਪਣੇ ਬੱਚਿਆਂ ਦੀ ਸਮਰੱਥਾ ਨੂੰ ਨਾਲ ਨਾਲ ਪਰਖਣਾ ਪਿਤਾ ਦਾ ਕੰਮ ਹੁੰਦਾ। ਜਿੱਥੇ ਕਿਤੇ ਉਨ੍ਹਾਂ ਦੀਆਂ ਗਲਤੀਆਂ ਨੇ ਉਨ੍ਹਾਂ ਨੂੰ ਸਮਝਾਉਣਾ ਹੁੰਦਾ। ਸੋ ਇਸ ਕਰਕੇ ਸਤਿਗੁਰੂ ਤਾਂ ਸਰਬ ਕਲਾ ਸਮਰੱਥ ਨੇ ਪਰ ਆਪਣੇ ਬੱਚਿਆਂ ਨੂੰ ਵੀ ਉੱਡਣਾ ਸਿਖਾਉਣਾ, ਕੁਛ ਨਾ ਕੁਛ ਗੁਣ ਦੇਣਾ, ਇਸ ਕਰਕੇ ਆਪਣੇ ਕੋਲ ਬਿਠਾ ਕੇ ਕਵੀਆਂ ਕਵੀਸ਼ਰਾਂ ਤੋਂ ਵਿਦਵਾਨਾਂ ਤੋਂ ਪੰਡਤਾਂ ਤੋਂ ਕੁਛ ਨਾ ਕੁਛ ਵਿਚਾਰ ਸਾਂਝੇ ਕਰਕੇ ਉਨ੍ਹਾਂ ਦੀ ਸਿੱਖਿਆ ਦੇ ਵਿਚ ਹੋਰ ਵਾਧਾ ਕਰਦੇ ਹਨ।
ਬਿਧੀ ਚੰਦ ਪੰਡਿਤ ਬ੍ਰਿਜ ਲਾਲ ਖਾਨ ਚੰਦ ਅਰ ਚੰਦ ਨਿਆਲ ਮਾਨ ਦਾਸ ਬੈਰਾਗੀ ਜੇਵ ਸੈਨਾਪਤੀ ਪੰਡਿਤ ਸੁਖਦੇਵ ਆਲਮ ਸ਼ਾਹ ਮਦਨ ਗਿਰ ਆਯੋ ਬ੍ਰਿਖਾ ਸੁਖੂ ਦੁਨੀਆ ਭਾਇਓ ਗੁੰਨਾ ਅਲੀ ਹੁਸੈਨ ਰੋ ਅਲ ਉਦੇ ਰਾਵ ਰਾਵਨ ਕਵੀ ਬਲ ਸੁਖੀਆ ਧਰਮ ਸਿੰਘ ਅਰਚੰਦਾ ਬੱਲਭ ਕਵੀ ਕੁਵਰੇਸ਼ ਬਿਲੰਦਾ ਮਧੂ ਲੱਖਾ ਈਸ਼ਰ ਦਾਸ ਧਿਆਨ ਸਿੰਘ ਧੰਨਾ ਸਿੰਘ ਦਾਸ ਹੰਸ ਰਾਮ ਆਦਿਕ ਕਵੀ ਓਰ ਵਿਦਿਆਵੰਤਨ ਕੇ ਸਿਰ ਮੋਰ ਪ੍ਰਿਥਕ ਪ੍ਰਿਥਕ ਸਭ ਟੇਕੇ ਮਾਥਾ ਬੈਠੀ ਸਭਾ ਦੇਖ ਗੁਰਨਾਥਾ।
ਇਹ ਜਿੰਨੇ ਕਵੀਆਂ ਦੇ ਨਾਮ ਲਏ ਨੇ ਇਹ ਕੁੱਲ 52 ਕਵੀਆਂ ਵਿੱਚ